ਮਹੱਲਾ ਪਹਿਲਾ ਕੁਦਰਤ ਦਿਸੈ ਕੁਦਰਤ ਸੁਣਿਐ ਕੁਦਰਤ ਭਉ ਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪੁਰਾਣ ਕਤੇ ਬਾ ਕੁਦਰਤ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਖੀ ਨਾਈ ਪਾਕ ਨਾਨਕ ਹੁਕਮੇ ਅੰਦਰ ਵੇਖੈ ਵਰਤੇ ਤਾਕੋ ਤਾਕ ਪੌੜੀ ਆਪੀ ਨੇ ਭੋਗ ਭੋਗ ਕੇ ਹੋਏ ਬਸਮਣ ਭੌਰ ਸਿਧਾਇਆ ਵਰਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਅਗੇ ਕਰਨੀ ਕੀਰਤ ਵਾਚੀਏ ਬੈਲੇ ਖਾਰ ਸਮਝਾਇਆ ਥਾਉ ਨਾ ਹੋਵੀ ਪਾਉਂਦੀ ਹੁਣ ਸੁਣੀਏ ਕਿਆ ਰੁਆਇਆ ਮਨ ਅੰਧੇ ਜਨਮ ਗਵਾਇਆ ਮਨ ਅੰਧੇ ਜਨਮ ਗਵਾਇਆ ਆਸਾ ਦਿਵਾਰ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਅਜ਼ੀਮ ਰਚਨਾ ਹੈ ਮਹਾਨ ਰਚਨਾ ਹੈ ਉਸ ਆਸਾ ਦੀਵਾਰ ਦੀ ਇਹ ਤੀਸਰੀ ਪੌੜੀ ਦੀ ਵਿਚਾਰ ਜਿਸ ਦਾ ਪਾਵਨ ਪਵਿੱਤਰ ਸਲੋਕ ਹੈ ਕੁਦਰਤ ਦਿਸੇ ਕੁਦਰਤ ਸੁਣੀਏ ਕੁਦਰਤ ਭਉ ਸੁਖਸਾਰ ਕੁਦਰਤ ਕਲਾ ਕੁਦਰਤ ਈਸ਼ਵਰ ਦੀ ਲੀਲਾ ਕੁਦਰਤ ਈਸ਼ਵਰ ਦੀ ਹਿਕਮਤ ਕੁਦਰਤ ਈਸ਼ਵਰ ਦੀ ਬਨਾਵਟ ਈਸ਼ਵਰ ਦੀ ਸਾਜੀ ਹੋਈ ਇਹ ਪ੍ਰਕਿਰਤੀ ਇਹ ਸੰਸਾਰ ਸਭ ਵਿੱਚ ਉਸਦੀ ਕਲਾ ਵਰਤ ਰਹੀ ਹੈ ਐਸਾ ਆਮ ਸੰਤਾਂ ਨੂੰ ਦਿਖਾਈ ਦਿੰਦਾ ਹੈ ਕੁਦਰਤ ਦਿਸੇ ਅੱਖਾਂ ਵਿੱਚ ਜੋ ਕੁਛ ਦਿਖਾਈ ਦਿੰਦਾ ਹੈ ਅੱਖਾਂ ਵਿੱਚ ਜਿਹੜੀ ਇਹ ਦ੍ਰਿਸ਼ਟ ਹੈ ਇਹ ਉਸਦੀ ਇੱਕ ਕਲਾ ਹੈ ਉਸਦੀ ਇੱਕ ਕੁਦਰਤ ਹੈ ਛੋਟੀ ਜਿਹੀਆਂ ਇਹ ਦੋ ਅੱਖਾਂ ਪਹਾੜ ਵੀ ਵੇਖ ਲੈਂਦੀਆਂ ਆਸਮਾਨ ਵੀ ਵੇਖ ਲੈਂਦੀਆਂ ਸਾਗਰ ਵੀ ਵੇਖ ਲੈਣ ਚਾਰੋਂ ਪਾਸੇ ਨਿਗਾਹ ਮਾਰੀਏ ਇਹ ਛੋਟੀ ਜਿਹੀਆਂ ਅੱਖਾਂ ਬਹੁਤ ਕੁਛ ਦੇਖਦੀਆਂ ਨੇ ਦੇਖਣਾ ਇੱਕ ਮਹਾਨ ਕਲਾ ਹੈ ਤੇ ਇਹ ਕਲਾ ਉਸ ਮਹਾਨ ਕਲਾਕਾਰ ਅਕਾਲ ਪੁਰਖ ਦੀ ਦੇਣ ਹੈ ਅਹਿਮੀਅਤ ਦਾ ਤੇ ਉਦੋਂ ਪਤਾ ਚੱਲਦਾ ਹੈ ਜਦ ਕਿਸੇ ਕੋਲ ਇਹ ਕਲਾ ਉਹ ਕਲਾਕਾਰ ਖੋ ਲੈਂਦਾ ਹੈ ਜਦ ਕਿਸੇ ਦੇ ਨੇਤਰਾਂ ਵਿੱਚ ਇਹ ਜੋਤ ਰਹਿੰਦੀ ਫਿਰ ਪਤਾ ਚੱਲਦਾ ਹੈ ਕਿ ਉਸ ਕਾਦਰ ਦੀ ਇਹ ਕਿੰਨੀ ਵੱਡੀ ਕੁਦਰਤ ਹੈ ਜਿਸ ਤੋਂ ਮੈਂ ਵਾਂਝਾ ਰਹਿ ਗਿਆ ਤੋ ਸਾਹਿਬ ਕਹਿੰਦੇ ਨੇ ਕੁਦਰਤ ਦਿਸੇ ਅੱਖਾਂ ਵਿੱਚ ਦ੍ਰਿਸ਼ਟ ਸ਼ਕਤੀ ਜਿਹੜੀ ਹੈ ਇਹ ਉਸਦੀ ਕਲਾ ਹੈ ਤੇ ਅੱਖਾਂ ਦੇ ਰਾਹੀਂ ਜੋ ਕੁਝ ਦਿਖਾਈ ਦੇ ਰਿਹਾ ਸਭ ਉਸਦੀ ਕੁਦਰਤ ਹੈ ਕੁਦਰਤ ਦਿਸੇ ਕੁਦਰਤ ਸੁਣੀਏ ਇਹਨਾਂ ਕੰਨਾਂ ਵਿੱਚ ਜੋ ਕੁਛ ਸੁਣਾਈ ਦੇ ਰਿਹਾ ਇਹ ਉਸਦੀ ਕਲਾ ਇਹ ਉਸਦੀ ਦੇਣ ਇਹ ਉਸ ਬਖਸ਼ਿਸ਼ ਦਰਅਸਲ ਦਮ ਵੀ ਇੱਕ ਕਲਾ ਹੈ ਔਰ ਜਦ ਵੀ ਕੋਈ ਮਨੁੱਖ ਪੂਰਨ ਤੌਰ ਤੇ ਧਾਰਮਿਕ ਹੋ ਜਾਂਦਾ ਹੈ ਉਹ ਕਲਾਕਾਰ ਹੀ ਹੋ ਜਾਂਦਾ ਹੈ ਈਸ਼ਵਰ ਵੀ ਕਲਾਕਾਰ ਹੈ ਐਸਾ ਜੀਵੰਤ ਕਲਾਕਾਰ ਹੈ ਕਿ ਉਹ ਆਪਣੀ ਕਲਾ ਦੇ ਨਾਲ ਜੁੜਿਆ ਹੋਇਆ ਜਿੱਥੇ ਜਿੱਥੇ ਵੀ ਕਲਾ ਵਿਖਰੀ ਹੋਈ ਹੈ ਉਸ ਵਿੱਚ ਉਹ ਕਲਾਕਾਰ ਬੈਠਾ ਹੈ ਤੋ ਸਾਹਿਬ ਕੰਨ ਜੋ ਕੁਛ ਸੁਣਦੇ ਨੇ ਇਹ ਵੀ ਇੱਕ ਕਲਾ ਹੈ ਇਹ ਵੀ ਇੱਕ ਕੁਦਰਤ ਹੈ ਔਰ ਇਸ ਕੁਦਰਤ ਵਿੱਚ ਉਹ ਆਪ ਹੈ ਭਾਵ ਸ਼ਕਤੀ ਉਹ ਆਪ ਹੈ ਕੁਦਰਤ ਦਿਸੇ ਕੁਦਰਤ ਸੁਣੀਏ ਕੁਦਰਤ ਭਉ ਸੁਖ ਸਾਰ ਇਹ ਵੀ ਉਸਦੀ ਕਲਾ ਹੈ ਕਿ ਜੀਵਾਂ ਦੇ ਅੰਦਰ ਜੋ ਭੈ ਹੈ ਤੇ ਭੈ ਸੁਖ ਦਾ ਸਾਰ ਹੈ ਇੱਥੇ ਤਰਕ ਖੜੋ ਸਕਦੀ ਹੈ ਭੈ ਭੈ ਨੂੰ ਇੱਕ ਮਾਨਸਿਕ ਰੋਗ ਆਖਿਆ ਗਿਆ ਭੈ ਮਨੁੱਖ ਦਾ ਵਿਕਾਸ ਰੋਕ ਦਿੰਦਾ ਹੈ ਚਾਹੇ ਉਹ ਕੈਸਾ ਵੀ ਭੈ ਹੋਵੇ ਪਰ ਸਤਿਗੁਰ ਜੀ ਮਹਾਰਾਜ ਇੱਥੇ ਜਿਸ ਭੈ ਦਾ ਜ਼ਿਕਰ ਕਰਨੇ ਉਹ ਨਿਰਮਲ ਭੈ ਹੈ ਜੈਸੇ ਕੋਈ ਇਹ ਭੈ ਰੱਖੇ ਕਿ ਮੈਂ ਅਧਿਕ ਖਾਵਾਂਗਾ ਤੇ ਬਿਮਾਰ ਹੋ ਜਾਵਾਂਗਾ ਭੁੱਖ ਤੋਂ ਜ਼ਿਆਦਾ ਖਾਵਾਂਗਾ ਤੇ ਬਿਮਾਰ ਹੋ ਜਾਵਾਂਗਾ ਬਿਮਾਰੀ ਦਾ ਇਹ ਭੈ खाण पीण दे संजम नु जन्म देंदा है। ए भय पवित्र भय है, जैसे कि मैं किसी भी थां प्रकृति दी नियम दी उलंघना करांगा, उदे नियम नु तोड़ांगा, इस दे नाल मैनू दुख होगा, कलेश होवेगा। यह जिहड़ा भय है यह मनुख नु परहेजगार बना देंदा है। और कानून दे नियम, कानून दी अपनी नियमावली, ते इस दा भय है मनुख नु ऐसा सोचन मजबूर करदा है कि मैं कानून नहीं तोड़ना, नियम नु नहीं तोड़ना। अगर मनुख दे अंदर यह भय ना होवे ते ना कानून रह सकदा है, ना प्राकृतिक नियम रह सकदे न, मनुख दी धर्म ग्रम यह सब कुछ दियां धजियां उड़ जान। दरअसल मनुख दा यह भय है कि भय परमात्मा नु मनन ते मजबूर कर देंदा है, और भय कानून दी हिफाजत करते मनुख नु मजबूर कर दे, समाज दे नियम दा भी उधार नहीं हो जांदा। परमात्मा आप निर्मल है, पावन है, पवित्र है, इस वास्ते उसका भय भी पवित्र है। परमात्मा का भय मनुख नु निर्मल कर देंदा है, पावन कर देंदा है। साहिब कहिंदे निहौ जपे सगल भव मिटे, परमात्मा का भय दुनियावी भय मिटा देंदा है। निर्मल भव पाया हर गुण गाया हर वेखे राम हदूरे, जिस दिन का निर्मल भय प्राप्त हो उस परमात्मा का, हुण हर थां राम हाजर नाजर दिखाई दे रहा है। तो साहिब कहिंदे ने जीवां दे अंदर यह जिहड़ा भय यह सुख का सार है, यह जीवां नू संजमी बनांदा है, यह मनुख नू बकायदा मर्यादा दिखदा है। और भय ही नहीं तो फिर मर्यादा की है, नियम की है, यह कुछ भी नहीं। तो सतगुरुदेव जी महाराज कहते हैं यह भय एक तेरी कला है, यह भी एक तेरी मान कुदरत है। कुदरत दिसे कुदरत सुनिए कुदरत भव सास, कुदरत पाताली आकाशी कुदरत सर्वाकार। ए आकाश तेरी कुदरत, पाताल तेरी कुदरत, और आकाश ते पाताल दे विचकार ए जितना आकार ए तेरी कुदरत, ए तेरी कला। वेख दे असी भी पया ना कला दिखाई देंदी है ते ना कलाकार दा बोध होंदा है। भगत उस नूं कहिंदे ने जो कला ते कलाकार दे नेड़े है, संसारी उस नूं कहिंदे ने जो कला ते कलाकार तो बहुत दूर है, बहुत दूर है, बहुत दूर है। जो दूरियां दे च जी रहा है वो दुख दे च जी रहा है, जो निह होके जी रहा है वो सुख दे च जी रहा है, जो दूर होके जी रहा है वो अंधकार दे च जी रहा है, जो नेड़े होके जी रहा है वो प्रकाश च जी रहा है, जो दूर होके जी रहा है वो अग दे च जी रहा है, और जो नेड़े होके जी रहा है वो ते अमृत दे च जी रहा है, आनंद दे च जी रहा है। जो दूर होके जी रहा है मानो दोजक च जी रहा है, नरक दे च जी रहा है, और जो नेड़े होके जी रहा है बस उही स्वर्ग दे च है, उही सचखंड दे च है। इस जगत दे च कुछ जीव नेड़े होके जी रहे ने, कुछ जीव दूर होके जी रहे ने। आम सियाणियां दा ऐसा कहना है कि विज्ञान मुक नूं मुलक दे नेड़े लियाया है, प्रांत नूं पंत दे नेड़े लियाया है। विज्ञान ने दुनिया बड़ी छोटी कर दी, दुनिया नूं बहुत नेड़े लियांदा है विज्ञान ने। यह विज्ञान की बहुत वड्डी सेवा है, यह साइंस की बहुत वड्डी सेवा है। अज दुनिया बहुत छोटी है, सवेरे मनुख नाश्ता एक मुलक दे च करदा है, दोपहर भोज दूसरे मुलक दे च करदा है, और रात का खाना तीसरे मुलक दे च खजा खांदा है। अज साइंस ने दुनिया इतनी नेड़े कर दी है, मुलक इतने नेड़े हो गए ने, प्रांत नेड़े हो गए ने, बाहर दियां दूरियां नूं मिटाया है साइंस ने, अंदर दी दूरी नूं मिटाया है धर्म ने, दिलां नूं नेड़े कीता है संत जना ने, दिल दिल दे नेड़े आए ए भगतां ने ऐसा उद्यम कीता है, ए गुरु जना ने ऐसा परिश्रम कीता है कि मनुख दा दिल नेड़े आए, बंदा बंदे दे नेड़े आवे, मुलक मुलक दे नेड़े आवे, प्रांत प्रांत दे नेड़े आवे, बाहर दियां इन्हां सारियां दूरियां मिटा दिता है। अज हर बंदे नूं पता है कि फलाना मुलक ही है ते फलाना मुलक की है, उत्थों दे बाशिंदे कैसे ने, उत्थों भाषा कैसी है, ये सारियां दूरियां विज्ञान ने खत्म कर दित्तियां ने। और ये बहुत वड्डी सेवा है, अपनी थां किसे हद तक ये साइंस काबिले दाद है। बहुत सारे सुख बैरूनी साइंस दित्ते ने और इनकार नहीं किया जा सकता। साइंस ने पैरां दी गति नूं वधाया है, हजारां मील दी वाट थोड़ी घंटे कि बोलदा मनुख एक मुलक दे च पे सुनिया जा रहा है दूसरे मुलक दे च। और इसे तरीके नाल मनुख दी दृष्ट शक्ति नु भी साइंस ने वधाया खुरदबीन दे राही दूरबीन दे राही दूर दी चीज और बारीक दी चीज मनुख वेख लैंदा है। तो इस तरीके नाल बाहर दियां तमाम दूरियां नु साइंस ने दूर कीता है। अगर बाहरों दूरी मिट जाए दिल दूर रहे मनुख दा हिरदा मनुख दे हिरदे तो दूर रहा तो यह दूरी भी नरक नु जन्म देंदी है जीवां दे विचकार। कई दफा ऐसा देखते हैं मनुख कोल बैठा है तो अगला पूछ बैठता है भी जो कोल बैठा है यह कौन है तो व्यक्ति करता है कोई दूर का जापता है तो दूरी तो एक फुट दे भी नहीं है कोल बैठा है। एक ऐसे पुरुष का नाम ले आया जो गालबन किधरे दूसरे मुल्क दे 5000 मील दूरी ते रह रहा है तो जैसे उसका नाम लिया गया एकदम बोल उठा वो तो साडा नेड़े का है। 5000 मील की दूरी ते रहने वाला नेड़े दा है कोल बैठा होया दूर दा है। दरअसल दिल दी सांझ नहीं दिल दिल दे नेड़े नहीं है हिरदा हिरदे दे नेड़े नहीं है। संत दा पूरा यतन रहा है कि हिरदा हिरदे दे नेड़े आवे। गुरु नानक देव जी महाराज ने ते अपने जीवन दे च इसनू सब तो वड़ी पहल दित्ती। आप दे सज्जे हथ मरदाना है खब्बे हथ बाला है एक हिंदू है एक मुस्लिम है। ये दुनिया का पहला पैगंबरी पुरुष है कि अपने नाल जिहड़े उसने दो साथी चुने ने वख वख मजहबां नाल संबंध रखने एक हिंदू है एक मुस्लिम है। और ये दुनिया का पहला पैगंबरी पुरुष है जो हरिद्वार ते बनारस भी प्रभु गीत सुनाने लई चला जाता है लेकिन मक्के नूं भी भुलदा नहीं वो मक्के मदीने भी जा पहुंचदा है वो उत्थे भी सदा देंदा है खुदा दी अल्लाह दी। ये जिहड़ियां दिलां दियां दूरियां ने चाहे दूरी मजहब करके भाषा करके रंग करके रूप करके नसर के गुरु नानक ने इसनूं दूर कीता है। इस वास्ते गुरु नानक अपनी बाणी दे च अरबी फारसी संस्कृत पंजाबी मराठी बंगला ब्रिज गरस के देश विदेश दियां अनेक बोलियां अपने कलाम दे च थां दित्ती है। यह भी दुनिया के पहले हैबरी पुरुष दे च देखण नूं मिले है। और भाषा के तल ते झगड़ा खड़ा ना होवे भाषा के तल ते दूरियां ना पैदा होवन लिहाजा देश दियां तमाम भाषावां नूं गुरु नानक ने गलवच लिया चाहे वह सिंधी है चाहे वह कश्मीरी है चाहे वह बंगला है गर्स के हर प्रांत की भाषा गुरु ग्रंथ साहब जी महाराज दे च मौजूद है मिलती है। रंग रूप नस्ल दियां दूरियां नूं भी गुरु नानक देव जी महाराज ने खत्म किया। और इस तो इलावा मजहब की दूरी जिहड़ी बहुत वड्डी है ते मनुख नेड़े ही नहीं आउण देंदी इस दूरी नूं पूर्ण तौर ते गुरु नानक ने दूर किया। आप दा एक साथी मुस्लिम है आप दा एक साथी बाला है। आप दे कोलों जद पुछिया जांदा है इह मूंढे ते रबाब चुके और आप नूं जो गीत संगीत सुणदा है हरी जस सुणांदा है इह कौण है तुहाडा चेला है तुहाडा नौकर है तो गुरु नानक कहिंदे नहीं इह मेरा भाई है। प्रथा चली भाई मरदाना जिसनूं भरा आख दिता है मजहब का भेद मिट गया। और जब कोई बाले बारे पुछदा है इह कौण है तुहाडा चेला है तुहाडा नौकर है नहीं ये मेरा भाई है भाई बाला भाई मरदाना। गुरु घर दे च सब तो वड्डी धार पदवी बन गई भाई साहब जिसनूं गुरु भाई आखे मामूली गल ते नहीं बहुत वड्डी गल है। जो गुरु दा भाई बन गया इहदा मतलब है गुरु दा हिरदा ते सिख दा हिरदा एक होया दोवें भाई जो हो गए भरा जो हो गए नेड़ता हो गई। जमीन दे ते कोई नेड़ता दा रूप पुराना होवे ते कह दिता जांदे दोवें भरा ने कोई ऐसी गल नहीं भरा दी नेड़ता बहुत वड्डी नेड़ता मन्नी है ते साहिब कहिंदे ने इह मेरा भाई है। मज़े तल दी दूरी भाषा दे तल दी दूरी मुलक दे तल दी दूरी प्रांत दे तल दी दूरी इह जितनियां दूरियां ने गुरु नानक ने दूर कीतियां हिर नूं हिरदे दे नेड़े लिया है दिल नूं दिल दे नेड़े आए। यही संत दा महान उद्यम है और यही साडा काम है। जिस संत द्वारा मनुख दे हिरदियां दूर जान वो संत नहीं असंत है वो भगत नहीं दोखी है वो वास्तविक साधु नहीं संसारी है। तो सेंस ने बाहर दियां दूरियां नू मिटाया, धर्म ने अंदर दियां दूरियां नू मिटाया, पर बदकिस्मती है रजनीक तक ने सियासतदान ने बाहर दियां दूरियां नू भी जन्म दिता, अंदर दियां दूरियां नू भी जन्म दिता। अज संसार विच जितनी दूरी है हिरदे दी हिरदे नाल या मुलक दी मुलक नाल, इह सेंस करके नहीं, इह धर्म करके नहीं, इह राजनीति करके, इह सियासत करके। और इस दी लोड़ शायद इस वास्ते पै गई कि पूर्ण तौर ते धार्मिक नहीं सन। धर्म दिल नू दिल दे नेड़े लियांदा है, भेद मिट जांदा है, कौन चीन ते कौन अमेरिकन, कौन चीनी ते कौन पाकिस्तानी, सब एक हिरदे एक मिक हो गए। बाहर दियां दूरियां अंदर दियां दूरियां इह सारियां मिट जांदियां ने धर्म नाल, पर साइंस ने अपने ढंग नाल कम कीता, बाहर दी दुनिया नू बहुत नेड़े लियांदा और अंदर दे हिरदे संत जना ने नेड़े लियांदे। अगर जगत दे च अज दूरियां मिलदियां तो सियासत करके, एक प्रांत दा दूजे प्रांत नाल मिलना कठिन हो रहा है, एक मुलक दा दूजे मिलक मुलक नाल मिलना कठिन हो रहा है। जिथे भरावां दी तरह सारी पृथ्वी ते आमदो रफ्त सी, अज हर मुलक दे सियासतदान ने रोकां खड़ियां कर दित्तियां ने, आ सकदे ने ये नहीं आ सकते। तो जिहड़ा देश जितना ज्यादा संपन्न हो जाता है वह गरीबां लई दरवाजे बंद कर देता है, जिहड़ा देश जितना ज्यादा उन्नत हो जाता है वह पछड़ियों लई अपने दरवाजे बंद कर देता है। किधरे ये भी ना उन्नत हो जाए, किधरे ये भी ना महान हो जाए, यह धर्म की सोचनी नहीं, यह साइंस की सोचनी नहीं, यह राजनीति सोचनी है, यह सियासत की सोचनी है। तो जितनिया ये दुनिया ने जगत विच ये राजनीति करके, जिस दिन पूर्ण तौर पर दुनिया स्वस्थ होगी धार्मिक होगी उस दिन राजनीति विदा हो जाएगी, इसकी लोड़ ही नहीं रहेगी। यह शायद इस वास्ते है कि दुनिया पूर्ण तौर पर धार्मिक नहीं है, दुनिया पूर्ण तौर पर संत नहीं है। साहिब श्री गुरु नानक देव जी महाराज बहुत नेड़े होके कुदरत नू वेख रहे हैं, उस आकार नू वेख रहे हैं, और जब कुदरत दे कादर इतना नेड़े है तो सतगुरु थां थां ते बोध करा रहे ने, तुसी रब दे नेड़े हो, रब थोड़े नेड़े है। ऐसा बोध होंदे हैं सारा संसार मनुख दे नेड़े हो जांदा है। हजूर कत दूर बतावो, दुंधर बाहो सुंदर पाओ। सतगुरु कहंदे ने क्यों दूर कहंदे हो, है हजूर बिल्कुल नेड़े है, है हजूर कत दूर बताओ, दुंदर बांधो सुंदर पाओ। अपने मन दियां दूरियां मिटाओ, वो ते नेड़े है, वो ते बिल्कुल कोल है। और उस सुंदर प्रभु नू गलवकड़ी दे चलो, वो दिलाप दा आनंद माणो, सिर्फ अंदरों दूरियां नू मिटाओ। वो ते जाहर जहूर है कि हाजर हजूर है, मोह मोया जाने दूर है, कहो नानक सदा हजूर है। वो ते कोल है, बिल्कुल निकट है। तो खैर अगर परमात्मा की दूरी महसूस हो रही है तो इसका स्पष्ट कारण है कि हिरदे विच धर्म नहीं, धर्म का दीवा अजे नहीं जलिया। तो जिस दिन रब दी नेड़ता महसूस हो गई उस दिन सारा संसार नेड़े है, कुछ दूर नहीं। हिंदू भी नेड़े, मुस्लिम भी नेड़े, ईसाई भी अपना, सिख भी अपना, जैन ते बौद्ध, ये सब भाई, ये तो सिर्फ फिर नाम रह जाएंगे मनुखां दे। जिवें परिवार विच दस जीव ने ते दसां दे नाम ने, इसे तरीके नाल उस लई संसार सारा एक परिवार बन जांदा है। जैन बौद्ध सिख ईसाई मुस्लिम हिंदू, ये सिर्फ परिवार दे लै फर्दां दे नाम रह जाएंगे, परिवार दे मनुखां दे नाम रह जाएंगे, इस तों इलावा होर कुछ नहीं। नेड़ता बनी रहेगी और जिस दिन इस तरह की नेड़ता होई पृथ्वी स्वर्ग होवेगी, पृथ्वी जन्नत होवेगी। क्योंकि पृथ्वी दूरी करके बंदे ने नरक बना ली, इस वास्ते जन्नत की कल्पना वो आसमान ते कर रहा है, सुरग की कल्पना वो आसमान ते कर रहा है। साहिब श्री गुरु नानक देव जी महाराज का फरमान कि सारे का सारा जड़ा ये आकार है ये उसकी कुदरत है। जो कुछ ये पाताल ते आकाश ने ते इस दे विच जो कुछ भी है, सब कुछ दे करते पुरख की कला वरत रही है ते कलाकार कला देच आप बैठा होया है। कुदरत वेद पुराण कतेबां, कुदरत सर्व विचार। साहिब कहिंदे जितने धार्मिक ग्रंथ ने पुराण कतेबां ते वेद इत्यादक, सब कुछ देच उसकी कला है। ਉਸ ਦਾ ਗਿਆਨ ਹੈ, ਉਸ ਦੀ ਕਲਾ ਹੈ, ਉਸ ਦੀ ਸੂਝ ਸਮਝ ਹੈ। ਤੇ ਇਹਨਾਂ ਗ੍ਰੰਥਾਂ ਜਿਹੜਾ ਵਿਚਾਰ ਹੈ, ਪਾਠ ਪਠਨ ਹੈ, ਪ੍ਰਭੂ ਇਹ ਵੀ ਇੱਕ ਤੇਰੀ ਕਲਾ ਹੈ। ਜੋ ਇਸ ਦਾ ਪਾਠ ਕਰਕੇ, ਦਰਅਸਲ ਪੁਰਾਣ ਦਾ ਇੱਕ ਮਨੁੱਖ ਜੋ ਪਾਠ ਕਰ ਰਿਹਾ ਤੇ ਦੂਜਾ ਵੀ ਕਰ ਰਿਹਾ, ਦੋਹਾਂ ਦਾ ਬੋਧ ਇੱਕ ਨੇਗਾ। ਇੱਕ ਮਨੁੱਖ ਕੁਰਾਨ ਨੂੰ ਪੜ੍ਹ ਰਿਹਾ ਤੇ ਦੂਜਾ ਵੀ ਪੜ੍ਹ ਰਿਹਾ, ਦੋਹਾਂ ਦਾ ਬੋਧ ਇੱਕ ਨਹੀਂ ਹੋਵੇਗਾ। ਕੁਰਾਨ ਇੱਕ ਆਮ ਸਾਧਾਰਨ ਮਨੁੱਖ ਪੜ੍ਹਿਆ, ਪਰ ਕੁਰਾਨ ਪੜ੍ਹ ਰਹੇ ਨੇ ਬਾਬਾ ਫਰੀਦ। ਦੋਹਾਂ ਦੇ ਪੜ੍ਹਨ ਚ ਬੜਾ ਭਾਰੀ ਅੰਤਰ ਹੈ। ਕੁਰਾਨ ਪੜ੍ਹ ਰਿਹਾ ਇੱਕ ਆਮ ਸਾਧਾਰਨ ਮਨੁੱਖ, ਪਰ ਕੁਰਾਨ ਪੜ੍ਹ ਰਿਹਾ ਹਜ਼ਰਤ ਨਿਜ਼ਾਮਉਦੀਨ। ਕੁਰਾਨ ਪੜ੍ਹ ਰਹੇ ਨੇ ਖਵਾਜਾ ਮਈਦੀਨ ਚਿਸ਼ਤੀ। ਦੋਹਾਂ ਪੜ੍ਹਨ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਸਤਿਗੁਰ ਬਾਣੀ ਪੜ੍ਹ ਰਿਹਾ ਇੱਕ ਸਾਧਾਰਨ ਸਿੱਖ, ਪਰ ਬਾਣੀ ਪੜ੍ਹ ਰਹੇ ਭਾਈ ਗੁਰਦਾਸ, ਭਾਈ ਮਨੀ ਸਿੰਘ। ਦੋਹਾਂ ਦੇ ਪੜ੍ਹਨ ਚ ਬੜਾ ਭਾਰੀ ਅੰਤਰ ਹੈ। ਦਰਅਸਲ ਜਿਸਨੇ ਕੁਦਰਤ ਵੇਖ ਲਈ ਧਰਮ ਗ੍ਰੰਥਾਂ ਵਿੱਚ, ਉਹਦਾ ਪੜ੍ਹਨਾ ਵੀ ਵਿਰਤ ਹੋ ਜਾਂਦਾ ਹੈ, ਉਹਦਾ ਪੜ੍ਹਨਾ ਵੀ ਇੱਕ ਕਲਾ ਹੋ ਜਾਂਦੀ ਹੈ, ਉਹਦਾ ਵਿਚਾਰਨਾ ਇੱਕ ਕਲਾ ਹੋ ਜਾਂਦੀ ਹੈ। ਤੋ ਸਾਹਿਬ ਕਹਿੰਦੇ ਨੇ ਸਾਰੇ ਧਰਮ ਗ੍ਰੰਥਾਂ ਦਾ ਵਿਚਾਰ ਹੈ, ਇਹ ਵੀ ਇੱਕ ਪ੍ਰਭੂ ਤੇਰੀ ਕਲਾ ਹੈ। ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ, ਸਿਧਾ ਸਾਰਾ ਸਮਗਰ ਪਿਆਰ, ਚਾਹੇ ਉਹ ਪਦਾਰਥ ਦਾ ਪਿਆਰ, ਸੰਸਾਰ ਦਾ ਪਿਆਰ, ਪਰਿਵਾਰ ਦਾ ਪਿਆਰ, ਪਦ ਪ੍ਰਤਿਸ਼ਠਾ ਦਾ ਪਿਆਰ, ਜਿਸ ਢੰਗ ਦਾ ਵੀ ਇਹ ਪਿਆਰ ਹੈ, ਇਹ ਪ੍ਰਭੂ ਪਿਆਰ ਦੇ ਚ ਵੀ ਤੇਰੀ ਕਲਾ ਹੈ, ਤੇਰੀ ਦੇਣ ਹੈ, ਇਹ ਵੀ ਇੱਕ ਤੇਰੀ ਲੀਲਾ ਹੈ। ਔਰ ਜਿਤਨਾ ਖਾਣਾ ਹੈ, ਪੀਣਾ ਹੈ, ਪਹਿਨਣਾ ਹੈ, ਇਹ ਪ੍ਰਭੂ ਸਭ ਕੁਛ ਦੇ ਚ ਤੇਰੀ ਕਲਾ ਹੈ। ਇਹ ਪਹਿਨਣਾ ਤੇਰੀ ਕਲਾ ਹੈ, ਇਹ ਖਾਣਾ ਇਹ ਤੇਰੀ ਕਲਾ ਹੈ, ਪੀਣਾ ਤੇਰੀ ਕਲਾ ਹੈ, ਔਰ ਇਸ ਖਾਣ ਪੀਣ ਦੀ ਭੁੱਖ ਦਾ ਹੋਣਾ, ਇਹ ਪ੍ਰਭੂ ਸਭ ਤੇਰੀ ਕਲਾ ਹੈ। ਸਭ ਕਾਦਰ ਤੇਰੀ ਦਿੱਤੀ ਹੋਈ ਕੁਦਰਤ ਹੈ, ਦਾਤ ਹੈ। ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਾਨ, ਜਹਾਨ ਦੇ ਸਾਰੇ ਜੀਵ, ਜੀਵਾਂ ਦੀ ਵੱਖ ਵੱਖ ਜਾਤਾਂ ਤੇ ਜਿਨਸਾਂ ਤੇ ਰੰਗ, ਹੇ ਪ੍ਰਭੂ ਇਹ ਵੀ ਇੱਕ ਤੇਰੀ ਕੁਦਰਤ ਹੈ, ਇਹ ਵੀ ਇੱਕ ਤੇਰੀ ਕਲਾ ਹੈ। ਕੁਦਰਤ ਨਿਆਂ, ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ। ਅਭਿਮਾਨ ਵਿੱਚ ਗ੍ਰਸਿਆ ਹੋਇਆ ਇੱਕ ਮਨੁੱਖ, ਅਭਿਮਾਨੀ, ਪ੍ਰਭੂ ਮੈਂ ਉੱਥੇ ਵੀ ਦੇਖਦਾ, ਉਹਦੇ ਚ ਵੀ ਤੇਰੀ ਇੱਕ ਕਲਾ ਹੈ। ਤੇਰੀ ਕਲਾ ਕਰਕੇ ਉਹ ਅਹੰਕਾਰ ਕਰ ਰਿਹਾ ਹੈ, ਤੇ ਕਲਾ ਤੂੰ ਅੰਦਰੋਂ ਖੋ ਲਵੇਂ, ਅਹੰਕਾਰ ਕੀ ਕਰੇਗਾ, ਅਭਿਮਾਨ ਕੀ ਕਰੇਗਾ। ਨੇਕੀਆਂ ਦਾ ਜਨਮ ਹੈ, ਬਦੀਆਂ ਦਾ ਜਨਮ ਹੈ, ਮਾਣ ਦਾ ਜਨਮ ਹੈ, ਅਭਿਮਾਨ ਜਨਮ ਹੈ, ਵਿਆਪਕ ਰੂਪ ਵਿੱਚ ਤੇਰੀ ਇਹ ਕਲਾ ਕੰਮ ਕਰ ਰਹੀ ਹੈ। ਕੁਦਰਤ ਪਾਉਣ ਪਾਣੀ ਬੈ ਸੰਤਰ, ਕੁਦਰਤ ਧਰਤੀ, ਧਰਤੀ ਦੀ ਇਹ ਖਾਕ ਤੇ ਧਰਤੀ ਦੇ ਉੱਤੇ ਇਹ ਬਲ ਰਹੀ ਬੈਸੰਤਰ, ਸੂਰਜ ਦੇ ਚ ਪ੍ਰਗਟ ਹੋ ਰਹੀ ਰੋਸ਼ਨੀ, ਔਰ ਇਹ ਪਾਉਣ ਤੇ ਪਾਣੀ, ਹੇ ਪ੍ਰਭੂ ਸਭ ਦੀ ਕਲਾ ਤੇਰੀ ਬਨਾਵਟ। ਜੈਸੇ ਕੁਸਵਰ ਇੱਕ ਚਿੱਤਰ ਬਣਾਉਂਦਾ ਹੈ, ਤੇ ਚਿੱਤਰ ਉਸ ਕਲਾਕਾਰ ਦੀ ਇੱਕ ਕਲਾ ਹੈ, ਚਾਰੋਂ ਪਾਸੇ ਜੋ ਵਿਆਪਕ ਦਿਖਾਈ ਦੇ ਰਿਹਾ ਹੈ, ਸਭ ਕਹਿੰਦੇ ਨੇ ਉਸ ਮਹਾਨ ਕਲਾਕਾਰ ਦੀ ਇੱਕ ਕਲਾ ਹੈ। ਸਭ ਤੇਰੀ ਕੁਦਰਤ, ਸਭ ਤੇਰੀ ਹੀ ਇਹ ਕਲਾ ਹੈ, ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ ਪਾਕੀ ਨਾਹੀਂ ਪਾਕ, ਸਾਰੀ ਕਦਾ ਤੂੰ ਕਰਤਾ ਹੈ, ਤੂੰ ਕਾਦਰ ਹੈ, ਤੇਰੀ ਕ੍ਰਿਤ ਪਾਕ ਹੈ, ਤੂੰ ਕਰਤਾ ਪਾਕ ਹੈ, ਇਸ ਵਾਸਤੇ ਤੇਰੀ ਮਹਿਮਾ ਵੀ ਪਾਕ ਹੈ। ਨਾਨਕ ਹੁਕਮੇ ਅੰਦਰ ਵੇਖੇ ਤੇ ਤਾਕੋ ਤਾਕ, ਤੂੰ ਸਾਰਿਆਂ ਜੀਵਾਂ ਦੇ ਇੱਕ ਸਾਰ ਹੋ ਕੇ ਵਰਤ ਰਿਹਾ, ਤੇ ਸਾਰਿਆਂ ਦੇ ਅੰਦਰ ਕੇ ਤੂੰ ਸਭ ਨੂੰ ਵੇਖ ਰਿਹਾ, ਸਭ ਨੂੰ ਜਾਣ ਰਿਹਾ। ਇਹ ਦੋ ਸਲੋਕਾਂ ਨਾਲ ਜੋ ਪਾਵਨ ਪੌੜੀ ਹੈ ਉਹ ਇਹ ਹੈ, ਆਪੀ ਨੇ ਭੋਗ ਭੋਗ ਹੋਏ ਭਸਮੜ ਭੌਰ ਸਿਧਾਇਆ। ਜੀਵ ਨੇ ਉਸ ਪ੍ਰਭੂ ਦੀ ਅੰਸ਼ ਨੇ ਆਪ ਹੀ ਸਰੀਰ ਰਹਿ ਕੇ ਤਰ੍ਹਾਂ ਤਰ੍ਹਾਂ ਦੇ ਭੋਗ ਭੋਗੇ, ਤਰ੍ਹਾਂ ਦੇ ਰਸ ਲੈ, ਤੇ ਅੰਤ ਨੂੰ ਜੀਵ ਇੱਕ ਪਾਇਆ, ਭੌਰ ਇੱਕ ਪਾਸੇ ਹੋਇਆ, ਦੇਹੀ ਭਸਮ ਗਈ, ਭੌਰਾ ਅਗਾਂ ਉੱਡ ਗਿਆ। ਵੱਡਾ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਬੜਾ ਵੱਡਾ ਸੀ, ਦੁਨੀਆਂ ਵਿੱਚ ਬੜੀ ਮਹਿਮਾ ਸੀ, ਬੜੀ ਵਡਿਆਈ, ਬੜੀ ਸ਼ਾਨੋ ਸ਼ੌਕਤ ਸੀ, ਪਰ ਜੈਸੇ ਭੌਰਾ ਤਨ ਤੋਂ ਇੱਕ ਪਾਸੇ ਹੋਇਆ, ਸੰਸਾਰ ਦੀ ਸਾਰੀ ਮਾਣ ਮਰਿਆਦਾ ਪਾਸੇ ਰਹਿ ਗਈ। ਦਰਅਸਲ ਜਿਸ ਢੰਗ ਨਾਲ ਸੰਸਾਰ ਮਾਣ ਮਰਿਆਦਾ ਪ੍ਰਾਪਤ ਕਰੀ ਦੀ ਹੈ, ਨਿਰੰਕਾਰ ਦੀ ਦੁਨੀਆਂ ਵਿੱਚ ਮਾਣ ਪ੍ਰਾਪਤ ਕਰਨ ਦਾ ਢੰਗ ਹੋਰ ਹੈ। ਸੰਸਾਰ ਦੇ ਚੋਹੇ ਨੂੰ ਵੀ ਮਾਣ ਮਰਿਆਦਾ ਮਿਲ ਸਕਦੀ ਹੈ, ਜਦਕਿ ਨਿਰੰਕਾਰ ਦੀ ਦੁਨੀਆਂ ਵਿੱਚ ਨਹੀਂ। ਸੰਸਾਰ ਵਿੱਚ ਧਨਵਾਨ ਨੂੰ ਵੀ ਮਾਣ ਮਰਿਆਦਾ ਮਿਲ ਸਕਦੀ ਹੈ, ਜਦਕਿ ਪਰਮਾ ਦੀ ਦੁਨੀਆਂ ਵਿੱਚ ਨਹੀਂ। ਸੰਸਾਰ ਦੇ ਸਤਾਧਾਰੀ ਨੂੰ ਵੀ ਮਾਣ ਮਰਿਆਦਾ ਮਿਲ ਸਕਦੀ ਹੈ, ਜਦਕਿ ਪ੍ਰਮਾਤਮਾ ਦੀ ਦੁਨੀਆਂ ਵਿੱਚ ਨਹੀਂ, ਪ੍ਰਮਾਤਮਾ ਦੀ ਦੁਨੀਆਂ ਕੇਵਲ ਸਤਵਾਦੀ ਨੂੰ ਹੀ ਮਾਣ ਮਰਿਆਦਾ ਮਿਲਦੀ ਹੈ, ਪ੍ਰਭੂ ਚਿੰਤਨ ਕਰਨ ਨੂੰ ਹੀ ਮਾਣ ਮਰਿਆਦਾ ਮਿਲਦੀ ਹੈ, ਬਾਕੀ ਸਾਰੀ ਮਾਣ ਮਰਿਆਦਾ ਇੱਥੇ ਆਉਂਦੀ ਹੈ। ਤੋ ਸਾਹਿਬ ਕਹਿੰਦੇ ਬਹੁਤ ਵੱਡਾ ਦੁਨੀਆਦਾਰ ਸੀ, ਬੜੀ ਮਾਣ ਵਾ ਸੀ, ਹੋਇਆ ਕਿ ਜਿਤਨੇ ਔਗਣ ਇਸਨੇ ਕੀਤੇ ਔਗਣ ਹੀ ਇਸ ਲਈ ਗੱਲਾਂ ਦੇ ਸੰਗਲ ਬਣ ਗਏ, ਔਰ ਅੰਤਿਮ ਸਮੇਂ ਪ੍ਰਭੂ ਦੀ ਬਣਾਈ ਹੋਈ ਮਰਿਆਦਾ ਅਨੁਸਾਰ ਜਮਜੂਤ ਨਾ ਅੱਗੇ ਜਨਮਾਂ ਦੀਆਂ ਫਾਹੀਆਂ ਇਹਦੇ ਗੱਲ ਦੇ ਚ ਔਗਣਾਂ ਦੇ ਸਪਾ ਕੇ ਇਹਨੂੰ ਖਿੱਚ ਕੇ ਲੈ ਗਈਆਂ। ਭਾਵ ਪਤਿਤ ਸੰਸਕਾਰ ਅਗਲੇ ਜਨਮ ਵਿੱਚ ਲੈ ਗਏ, ਮਲੀਨ ਸੰਸਕਾਰ ਅਗਲੇ ਜਨਮ ਵਿੱਚ ਲੈ ਗਏ, ਤੇ ਇਹ ਮਲੀਨ ਸੰਸਕਾਰ ਹੀ ਗਲੇ ਦਾ ਸੰਗਲ ਨੇ। ਅੱਗੇ ਕਰਨੀ ਕੀਰਤ ਵਾਚੀਏ ਕਰਸ ਮਜਾਇਆ, ਅੱਗੇ ਧਰਮਰਾਜ ਨੇ ਉਸਦੀ ਜੋ ਕ੍ਰਿਤ ਸੀ, ਜੋ ਉਸਦੀ ਕਰਨੀ ਸੀ, ਉਹ ਪੜ੍ਹ ਕੇ ਸੁਣਾ ਦਿੱਤੀ, ਸਮਝਾ ਦਿੱਤੀ, ਇਹ ਤੇਰੀ ਕ੍ਰਿਤ ਹੈ, ਇਹ ਕਰਨਾ ਹੈ। ਅੰਤਮ ਸਮੇਂ ਜੋ ਕੁਛ ਵੀ ਜੀਵਨ ਭਰ ਕੀਤਾ ਹੁੰਦਾ ਹੈ ਸਹਿ ਜਾਂਦਾ ਹੈ, ਇਹ ਪ੍ਰਭੂ ਦਾ ਬਣਾਇਆ ਇੱਕ ਧਰਮ ਹੈ, ਧਰਮ ਦਾ ਰਾਜ ਹੈ, ਸਭ ਮਨੁੱਖ ਦੇ ਸਾਹਮਣੇ ਆ ਜਾਂਦਾ ਤੇ ਸਭ ਕੁਛ ਮਨੁੱਖ ਪੜ੍ਹ ਲੈਂਦਾ ਤੇ ਸਭ ਕੁਛ ਦੀ ਸੂਝ ਤੇ ਸਮਝ ਪੈ ਜਾਂਦੀ ਹੈ। ਥਾਂ ਨਾ ਹੋਵੀ ਪਾਉਂਦੀ ਸੁਣੀਏ ਕਿਆ ਰੁਆਇਆ, ਐਸਾ ਦੁਨੀਆਦਾਰ ਜੋ ਪਤਿਤ ਸੰਸਕਾਰ ਅੱਗੇ ਚਲਾ ਗਿਆ ਉਹਨੂੰ ਮਾਰ ਪੈਂਦਿਆਂ ਨੂੰ ਥਾਂ ਨਹੀਂ ਮਿਲਦੀ, ਦੁੱਖ ਤੇ ਦੁੱਖ, ਕਲੇਸ਼ ਤੇ ਕਲੇਸ਼, ਤੇ ਹੁਣ ਰੋਂਦਾ ਹੈ, ਹੁਣ ਪਿੱਟਦਾ ਹੈ, ਦੁੱਖ ਹੈ, ਕਲੇਸ਼ ਹੈ, ਪਰ ਹੁਣ ਕੌਣ ਸੁਣੇ ਇਸ ਰੁਦਨ, ਕੌਣ ਸੁਣੇ? ਜਦ ਤੂੰ ਰੱਬ ਦੀ ਗੱਲ ਸੁਣੀ ਤਾਂ ਹੁਣ ਤੇਰੇ ਰੋਣੇ ਨੂੰ ਕੌਣ ਸੁਣੇ? ਤੂੰ ਸੰਤ ਜਨਾਂ ਦੇ ਬਚਨ ਹੈ ਤਾਂ ਹੁਣ ਤੇਰੇ ਰੋਣੇ ਨੂੰ ਕੌਣ ਸੁਣੇ? ਤੂੰ ਸੱਚ ਦੇ ਗੀਤ ਨਹੀਂ ਸੁਣੇ ਤੇ ਹੁਣ ਤੇਰੇ ਇਸ ਰੁਦਨ ਨੂੰ ਕੌਣ ਸੁਣੇ? ਤੋ ਸਤਿਗੁਰਦੇਵ ਜੀ ਮਹਾਰਾਜ ਇੱਥੇ ਕਹਿੰਦੇ ਨੇ ਇਸ ਢੰਗ ਦਾ ਉਸਦਾ ਅੰਤ ਹੁੰਦਾ ਹੈ, ਮਨ ਅੰਧੇ ਜਨਮ ਦਵਾਇਆ। ਐਸਾ ਪੁਰਸ਼ ਮਨ ਦਾ ਅੰਧਾ ਹੈ ਤੇ ਅੰਧੇ ਕਰਕੇ ਕੀਮਤੀ ਜਨਮ ਗਵਾ ਬੈਠਦਾ ਹੈ, ਸਾਰਾ ਜਨਮ ਚ ਬਤੀਤ ਹੋਇਆ, ਸਾਰਾ ਜੀਵਨ ਠੋਕਰਾਂ ਚ ਬਤੀਤ ਹੋਇਆ, ਪਰਮ ਧਾਮ ਪ੍ਰਾਪਤੀ ਨਾ ਹੋ ਸਕੀ।